αρχή. Amrit chad bikhay bikh khai. Ham ab gun pare ek gun nahi. Amrit chad bikhay bikh khai. Maya moho param pah bhule sut dara shon prit lagai ik uttam panth sunyo gur sangat तेह मिलंत जम त्रास मिटाई एक अरदास पहाट कीरत की घोर रामदास राखो शरणाई डंडौत बंदन अनिक बार सर्व कला समरथ डोलन तेरा खो प्रभु नानक दे कर हथ सतनाम तन वाखे गुरु साहिब जियो पहल पुरिये पुंडरिक वना ता चे हंसा सगले जना पहल पुरिये पुंडरक वना ता चे हंसा सगले जना कृष्णा ते जानौ हर हर नाचंती नाचना पहल पुरुषा बिरा अथोन पुरुषा दमरा आसगा आस उसगा हर का बागरा नाचे पिंदी मह सागरा रहा नाचंती गोपी जन्ना नैया ते बैरे कन्ना तर्क नाचा परमिया चा केशवा बचौनी अये मैये एक आन जियो पिंदी उबकले संसारा प्रम प्रम आहे तुम चे द्वारा तू कुन रे मैं जी नामा हो जी आला ते निवारणा जम कारणा ਪਿੰਦੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ ਤੂੰ ਕੁਨਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਜੇ ਹੋਏ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਜੋ ਇਸ ਅਸਥਾਨ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਪਵਿੱਤਰ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਔਰ ਜਿਸ ਲਈ ਅਸੀਂ ਸ਼ਬਦ ਹੁਕਮਨਾਮਾ ਵਰਤਨੇ ਹਾਂ, ਇਸ ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਨਾਸਰੀ ਵਿੱਚ ਭਗਤ ਨਾਮਦੇਵ ਜੀ ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਆਓ ਇਸ ਅੰਮ੍ਰਿਤ ਸ਼ਬਦ ਦੇ ਅਖਰੀ ਅਰਥ ਭਾਵ ਅਰਥ ਔਰ ਸਮੇਂ ਦੇ ਅਨੁਸਾਰ ਸੰਖੇਪ ਜੀ ਵਿਆਖਿਆ ਆਪਾਂ ਕਰ ਸਕੀਏ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਜਾਂ ਰੇਡੀਓ ਰਾਹੀਂ ਦੂਰ ਦੁਰਾਡੇ ਆਪਣੇ ਘਰਾਂ ਵਿੱਚ ਬੈਠੇ ਗੁਰਦੁਆਰਾ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਦਾ ਇਹ ਨੇਮ ਸਰਵਣ ਕਰ ਰਹੇ ਹੋ, ਸਾਧ ਸੰਗਤ ਬਖਸ਼ੋ ਆਸੀਸ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਚ ਜਿੱਥੇ ਅਸੀਂ ਛੇ ਗੁਰੂ ਸਾਹਿਬਾਨਾਂ ਦੇ ਪਵਿੱਤਰ ਸ਼ਬਦ ਬਾਣੀ ਪੜ੍ਹਦੇ ਹਾਂ, ਗੁਰੂ ਸਿਫਤ ਵਿੱਚ ਭੱਟ ਸਾਹਿਬਾਨ ਜੀ ਦੇ ਉਚਾਰਨ ਕੀਤੇ ਹੋਏ ਸਵਈਆਂ ਦਾ ਪਾਠ ਕਰਨੇ ਆ, ਸਤਿਗੁਰੂ ਜੀ ਦੇ ਘਰ ਦੇ ਰਬਾਬੀ ਕੀਰਤਨੀਏ ਸੱਤਾ ਬਲਵੰਡ ਸਾਹਿਬ ਜੀ, ਸਨਮਾਨਯੋਗ ਬਾਬਾ ਸੱਤਾ ਬਾਬਾ ਬਲਵੰਡ ਸਾਹਿਬ ਜੀ, ਉਹਨਾਂ ਦੀ ਉਚਾਰਨ ਕੀਤੀ ਹੋਈ ਵਾਰ ਪੜ੍ਹਨੇ ਹਾਂ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ, ਉਹਨਾਂ ਦਾ ਉਚਾਰਨ ਕੀਤਾ ਰਾਮਕਲੀ ਸਦ ਪੜ੍ਹਨੇ ਹਾਂ। ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਚ ਭਾਰਤ ਦੀ ਭੂਮੀ ਤੇ ਵੱਖ ਵੱਖ ਪ੍ਰਾਂਤਾਂ ਵਿਚ ਔਰ ਵੱਖ ਵੱਖ ਬੋਲੀਆਂ ਬੋਲਣ ਵਾਲੇ 15 ਭਗਤ ਸਾਹਿਬਾਨਾਂ ਜੀ ਦੀ ਬਾਣੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਪੜ੍ਹਨੇ ਹਾਂ। ਮੈਂ ਤੇ ਸ਼ਬਦ ਇਕ ਵਰਤਿਆ ਹੈ ਵੱਖ ਵੱਖ ਪ੍ਰਾਂਤ, ਇਹਦਾ ਮਤਲਬ ਇਲਾਕੇ ਵੱਖ ਵੱਖ ਤੇ ਬੋਲੀ ਵੀ ਸਾਰਿਆਂ ਦੀ ਵੱਖੋ ਵੱਖਰੀ ਹੈ, ਪਰ ਜਿਹੜੀ ਪਰਮਾਤਮਾ ਦੀ ਸਿਫਤ ਭਗਤੀ ਉਹ ਸਾਰਿਆਂ ਦੀ ਇੱਕੋ ਹੈ। ਭਾਵੇਂ ਕੋਈ ਪੰਜਾਬੀ ਚ ਬੋਲ ਰਿਹਾ ਬਾਬਾ ਫਰੀਦ ਜੈਸੇ ਮਹਾਂਪੁਰਖ, ਜਿਵੇਂ ਅੱਜ ਸ਼ਬਦ ਅਸੀਂ ਪੜ੍ਹਿਆ ਜ਼ਿਆਦਾ ਮਰਾਠੀ ਹੈ ਜੀ, ਜਿਹੜਾ ਅੱਜ ਹੁਕਮਨਾਮਾ ਆਇਆ ਹੈ ਭਗਤ ਨਾਮ ਦੇ ਮਰਾਠੀ ਚ ਬੋਲਦੇ ਪਏ ਆ, ਕਬੀਰ ਸਾਹਿਬ ਹਿੰਦਵੀ ਔਰ ਬ੍ਰਿਜ ਭਾਸ਼ਾ ਵਿਚ ਬੋਲਦੇ ਪਏ ਆ, ਪਰ ਇਹਨਾਂ ਸਾਰੇ ਮਹਾਂਪੁਰਖਾਂ ਦੀ ਬੋਲੀ ਭਾਵੇਂ ਵੱਖਰੀ ਹੈ, ਪਰਮੇਸ਼ਵਰ ਨੂੰ ਪੁਕਾਰਨ ਲਈ ਨਾਂ ਵੀ ਵੱਖਰੇ ਵੱਖਰੇ ਨੇ, ਪਰ ਫਿਰ ਵੀ ਜਿਹੜਾ ਅੰਤਰ ਆਤਮ ਔਰ ਪਰਮਾਤਮ ਦਾ ਗਹਿਰਾ ਸੰਬੰਧ ਹੈ ਉਹ ਸਾਰੇ ਭਗਤਾਂ ਮਹਾਂਪੁਰਖਾਂ ਦਾ ਕੇਵਲ ਇੱਕ ਹੀ ਹੈ। ਅੱਜ ਜਿਹੜਾ ਸ਼ਬਦ ਹੈ ਇਸ ਦੇ ਅੱਖਰੀ ਅਰਥ ਜਾਣਨੇ ਅਤ ਲਾਜ਼ਮੀ ਨੇ, ਤੇ ਉਂਜ ਦਾਸ ਜਿੱਥੇ ਵੀ ਅੰਮ੍ਰਿਤ ਵੇਲੇ ਦੇ ਹੁਕਮ ਦੀ ਵਿਚਾਰ ਕਰਦਾ ਉੱਥੇ ਇੱਕੋ ਹੀ ਬੇਨਤੀ ਕਰਦਾ ਹੈ ਕਿ ਅਸਲ ਚ ਹੁਕਮਨਾਮੇ ਦੀ ਵਿਚਾਰ ਦਾ ਮਤਲਬ ਹੀ ਇਹ ਵੇ ਕਿ ਜਿਹੜਾ ਸ਼ਬਦ ਅੱਜ ਗੁਰੂ ਜੀ ਨੇ ਸਾਨੂੰ ਦਿੱਤਾ ਹੈ ਇਸ ਅੰਮ੍ਰਿਤ ਸ਼ਬਦ ਦੇ ਵਿਚ ਕੀ ਉਪਦੇਸ਼ ਕੀਤਾ, ਇਹਦੇ ਲਈ ਸਭ ਤੋਂ ਪਹਿਲਾਂ ਲਾਜ਼ਮੀ ਕੋਈ ਗੱਲ ਹੋਰ ਕਰਨ ਦੀ ਥਾਂ ਸਭ ਤੋਂ ਪਹਿਲਾਂ ਸ਼ਬਦ ਤੇ ਕੇਂਦਰਿਤ ਰਹਿ ਕੇ ਉਸ ਦੇ ਅੱਖਰੀ ਅਰਥ ਔਰ ਉਸ ਅੰਮ੍ਰਿਤ ਸ਼ਬਦ ਦੇ ਭਾਵ ਅਰਥਾਂ ਨੂੰ ਸਮਝਣਾ ਸਭ ਲਈ ਜ਼ਰੂਰੀ। ਰਾਤ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਥਾ ਵਿਚ, ਜਦੋਂ ਬਚਨ ਆਇਆ ਸੀ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ। ਅੱਜ ਜਿਸ ਸ਼ਬਦ ਨੂੰ ਆਪਾਂ ਹੁਕਮਨਾਮਾ ਕਹਿੰਦੇ ਹਾਂ ਇਹਦਾ ਮਤਲਬ ਉਹ ਪੱਤਰ ਜਿਹਦੇ ਚ ਹੁਕਮਨਾਮਾ ਲਿਖਿਆ ਹੈ। ਨਾਮਾ ਦਾ ਲਫ਼ਜ਼ੀ ਅਰਥ ਵਿਦਵਾਨ ਸੱਜਣ ਪੱਤਰ ਕਰਦੇ ਆ, ਜਿਵੇਂ ਅਸੀਂ ਕਹਿੰਦੇ ਹਾਂ ਜ਼ਫ਼ਰਨਾਮਾ, ਜ਼ਫ਼ਰ ਦਾ ਅਰਥ ਹੁੰਦਾ ਜਿੱਤ ਤੇ ਨਾਮਾ ਦਾ ਅਰਥ ਹੈ ਚਿੱਠੀ। ਹੁਕਮਨਾਮਾ ਦਾ ਲਫ਼ਜ਼ੀ ਅਰਥ ਜੇ ਕਰਾਂਗੇ ਨਾ ਤੇ ਇਹਦਾ ਲਫ਼ਜ਼ੀ ਅਰਥ ਹੈ ਉਹ ਚਿੱਠੀ, ਉਹ ਪੱਤਰ ਕਾ ਜਿਹਦੇ ਵਿਚ ਹੁਕਮ ਮੰਨਣ ਦੀ ਹਦਾਇਤ ਕੀਤੀ ਗਈ ਹੈ, ਜਿਸ ਵਿਚ ਹੁਕਮ ਲਿਖਿਆ ਗਿਆ ਹੈ। ਸੁਣਿਓ ਬੇਨਤੀ, ਭਾਵਾਂ ਇੱਥੇ ਕਾਫੀ ਸਾਲ ਪਹਿਲਾਂ ਮੈਂ ਬੇਨਤੀ ਕੀਤੀ ਵੀ ਸੀ, ਜਿਸ ਵਕਤ ਗੁਰੂ ਅਰਜੁਨ ਦੇਵ ਜੀ ਨੇ ਪ੍ਰਕਾਸ਼ ਕਰਾਇਆ ਉਸ ਵਕਤ ਹਜ਼ੂਰ ਨੇ ਲਫ਼ਜ਼ ਹੁਕਮਨਾਮਾ ਨਹੀਂ ਵਰਤਿਆ, ਉੱਥੇ ਸਤਿਗੁਰਾਂ ਨੇ ਲਫ਼ਜ਼ ਜਿਸ ਦੀ ਵਰਤੋਂ ਕੀਤੀ ਉਹ ਦਰਅਸਲ ਆਵਾਜ਼ਾਂ ਸੀ। ਅਸੀਂ ਰਾਤ ਵਾਚਿਆ ਸੀ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਖੋ ਆਵਾਜ਼ ਸੁਣੇ ਸਭ ਪੰਥ। ਫਿਰ ਸਮੇਂ ਦੇ ਨਾਲ ਜਿਸ ਨੂੰ ਆਵਾਜ਼ਾਂ ਕਿਹਾ ਜਾਂਦਾ ਸੀ ਉਸ ਲਈ ਸ਼ਬਦ ਵਰਤਿਆ ਜਾਣ ਲੱਗ ਪਿਆ ਵਾਕ, ਤੇ ਵਾਕ ਇੱਕ ਸ਼ਬਦ ਅਸੀਂ ਵਾਕ ਵੀ ਪੜ੍ਹਨੇ ਸਵਈਏ ਮੁੱਖ ਵਾਕ। ਵਾਕ ਦਾ ਅਰਥ ਔਰ ਵਾਕ ਦਾ ਅਰਥ ਇਹ ਜ਼ਬਾਨ ਤੋਂ ਜਾਂ ਮੁੱਖ ਤੋਂ ਬੋਲੇ ਕੋਈ ਬੋਲ। ਪਹਿਲਾਂ ਆਵਾਜ਼ ਸੀ, ਫਿਰ ਵਾਕ, ਫਿਰ ਇੱਕ ਸ਼ਬਦ ਵਰਤਣ ਲੱਗ ਪਏ ਮੁੱਖ ਵਾਕ, ਫਿਰ ਉਸ ਤੋਂ ਬਾਅਦ ਕੋਈ ਸਮਾਂ ਹੋਇਆ ਹੈ ਇਹ ਸ਼ਬਦ ਸਾਡੇ ਹਰ ਗੁਰੂ ਘਰ ਚ ਪ੍ਰਚਲਿਤ ਹੈ ਕਿ ਅੱਜ ਸਤਿਗੁਰੂ ਜੀ ਦਾ ਹੁਕਮਨਾਮਾ ਕੀ ਹੈ। ਤੇ ਮੈਂ ਬੇਨਤੀ ਕਰਨਾ ਹੁੰਦਾ ਕਿ ਗੁਰੂ ਸਾਹਿਬ ਕਿਤੇ ਤਾਂ ਸ਼ਬਦ ਵਿਚ ਉਪਦੇਸ਼ ਦਿੰਦੇ ਆ, ਕਿਤੇ ਬੇਨਤੀਆਂ ਕਰਦੇ ਆ, ਕਿਤੇ ਇਨਸਾਨ ਦੇ ਔਗਣਾਂ ਦੀ ਗੱਲ ਕਰਕੇ ਉਹਨੂੰ ਗੁਣਾਂ ਦੇ ਮਾਰਗ ਤੇ ਪਾਉਂਦੇ ਆ, ਪਰ ਅੱਜ ਜਿਹੜਾ ਸ਼ਬਦ ਭਗਤ ਜੀ ਨੇ ਉਚਾਰਨ ਕੀਤਾ ਹੈ ਇਸ ਵਿਚ ਇੱਕ ਬੇਨਤੀ ਹੈ, ਦੂਸਰੀ ਸ੍ਰਿਸ਼ਟੀ ਰਚਨਾ ਦਾ ਜ਼ਿਕਰ ਹੈ, ਤੇ ਤੀਸਰਾ ਇਹਦੇ ਵਿਚ ਇਹ ਹੈ ਕਿ ਕੋਈ ਅਸਥਾਨ ਐਸਾ ਨਹੀਂ ਜਿੱਥੇ ਪਰਮਾਤਮਾ ਨਹੀਂ ਵਰਦਾ, ਤੇ ਚੌਥਾ ਮੈਂ ਕਹਿ ਲਵਾਂ ਕਿ ਇਸ ਸ਼ਬਦ ਵਿਚ ਭਗਤ ਨਾਮ ਦੇਵ ਜੀ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਲ ਸਿੱਧੀਆਂ ਗੱਲਾਂ ਪੈ ਕਰਦੇ ਗੱਲਬਾਤ ਕਰ ਰਹੇ। ਇਹ ਸ਼ਬਦ ਦੀ ਆਰੰਭਤਾ ਹੈ ਜੀ ਪਹਿਲ ਪੁਰੀਏ ਪੁੰਡਰਿਕ ਵਨਾ, ਪਹਿਲ ਪੁਰੀਏ, ਇਹਦਾ ਅਰਥ ਹੈ ਪਹਿਲਾਂ ਪਹਿਲ। ਪੁਰੀਏ ਦਾ ਅਰਥ ਵੈਸੇ ਪੂਰਾ ਵੀ ਕਰਦੇ ਆ। ਸਭ ਤੋਂ ਪਹਿਲਾਂ ਇੱਥੇ ਕੀ ਸੀ? ਇਹ ਜਿੱਥੇ ਆਪਾਂ ਬੈਠੇ ਹਾਂ, ਜਿਸ ਧਰਤੀ ਤੇ, ਅਸਲ ਚ ਇਸ ਵਿੱਚ ਸ੍ਰਿਸ਼ਟੀ ਦੀ ਰਚਨਾ ਦਾ ਜ਼ਿਕਰ ਕੀਤਾ ਹੈ। ਪਹਿਲ ਪੁਰੀਏ, ਇਹਦਾ ਮਤਲਬ ਸਭ ਤੋਂ ਪਹਿਲਾਂ ਪੁੰਡਰੀਕ ਵਨਾ। ਅਸਲ ਚ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਜੀ ਪੁੰਡਰੀਕ। ਪੁੰਡਰੀਕ ਦਾ ਲਫ਼ਜ਼ੀ ਅਰਥ ਹੁੰਦਾ ਕਮਲ ਦਾ ਫੁੱਲ। ਪਹਿਲ ਪੁਰੀਏ ਪੁੰਡਰੀਕ ਵਨਾ, ਇੱਥੇ ਹੈ ਪੁੰਡਰਕ ਵਨਾ। ਭਾਵਾਂ ਇਹ ਲਫ਼ਜ਼ ਪੁੰਡਰੀਕ ਹੈ, ਪਹਿਲ ਪੁਰੀਏ ਪੁੰਡਰਕ ਵਨਾ ਇਹਦਾ ਅਰਥ ਹੈ ਕਿ ਪਹਿਲਾਂ ਪਹਿਲ ਜਦੋਂ ਕੁਛ ਵੀ ਨਹੀਂ ਬਣਿਆ ਉਦੋਂ ਸਿਰਫ ਇੱਕ ਕਮਲ ਦਾ ਫੁੱਲ ਸੀ। ਇੱਥੇ ਹੋਰ ਮੈਂ ਅਰਜ਼ ਕਰਦਾਂਗਾ ਕਿ ਤਾਂ ਚੇ ਹੰਸਾ ਸਗਲੇ ਜਨਾ, ਤਾ ਚੇ ਉਸ ਵਿੱਚੋਂ, ਮਰਾਠੀ ਹੈ ਜੀ, ਉਸ ਵਿੱਚੋਂ ਤਾਂ ਚੇ ਹੰਸਾ। ਵੈਸੇ ਹੰਸ ਦਾ ਲਫ਼ਜ਼ੀ ਅਰਥ ਇੱਥੇ ਥੋੜਾ ਜਿਹਾ, ਹੰਸ ਦਾ ਅਰਥ ਅਸੀਂ ਇੱਕ ਪੰਛੀ ਕਰਨੇ। ਰਾਤ ਮੈਂ ਹੰਸ ਦਾ ਇੱਕ ਅਸੀਂ ਅਰਥ ਕੀਤਾ ਸੀ ਅਹਿੰਸਾ, ਨਿਰਦੈਤਾ। ਗੁਰੂ ਗ੍ਰੰਥ ਸਾਹਿਬ ਵਿੱਚ ਹੰਸ ਦਾ ਲਫ਼ਜ਼ੀ ਅਰਥ ਆਤਮਾ ਵੀ ਆਇਆ ਹੈ। ਇੱਥੇ ਹੰਸਾ ਸ਼ਬਦ ਦੇ ਅਰਥ ਵਿਦਵਾਨ ਇਹ ਕਰਦੇ ਆ ਕਿ ਬ੍ਰਹਮਾ। ਤਾਂ ਚੇ ਹੰਸਾ, ਉਸ ਕਮਲ ਦੇ ਫੁੱਲ ਵਿੱਚੋਂ ਪਹਿਲਾਂ ਪਹਿਲ ਬ੍ਰਹਮਾ ਜੀ ਦੀ ਉਤਪਤੀ ਹੋਈ। ਸਗਲੇ ਜਨਾ, ਸਗਲੇ ਦਾ ਅਰਥ ਹੈ ਸਾਰੇ, ਜਨਾ ਦਾ ਅਰਥ ਹੈ ਆ ਸਾਰੀ ਕਾਇਨਾਤ, ਮਾਨਵਤਾ, ਕਿ ਉਸ ਕਮਲ ਦੇ ਫੁੱਲ ਚੋਂ ਬ੍ਰਹਮਾ ਜੀ ਦੀ ਉਤਪਤੀ ਹੋਈ ਤੇ ਉਸ ਬ੍ਰਹਮਾ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ। ਇਸ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ, ਕਿਉਂਕਿ ਮਨ ਚ ਆਵੇਗਾ ਵੀ ਇਹ ਗੁਰਬਾਣੀ ਚ ਸ਼ਬਦ ਅਸੀਂ ਪੜ ਰਹੇ। ਉਂਝ ਮੈਨੂੰ ਯਾਦ ਹੈ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਦੇ ਅਰਥ ਇਸ ਤਰ੍ਹਾਂ ਨਹੀਂ ਕੀਤੇ, ਡਾਕਟਰ ਪ੍ਰਿੰਸੀਪਲ ਤੇਜਾ ਸਿੰਘ ਨੇ ਵੀ ਨਹੀਂ ਕੀਤੇ। ਉਹ ਕਹਿੰਦੇ ਆ ਪਹਿਲ ਪੁਰੀਏ ਪੁੰਡਰੀਕ ਵਨਾ, ਉਹ ਅਰਥ ਕਰਦੇ ਆ ਪਹਿਲਾਂ ਪਹਿਲ ਕਮਲ ਦੇ ਫੁੱਲਾਂ ਦਾ ਜੰਗਲ ਸੀ ਜਾਂ ਕਮਲ ਦੇ ਫੁੱਲਾਂ ਦਾ ਖੇਤ ਸੀ। ਤਾਂ ਚੇ ਹੰਸਾ, ਉਸ ਖੇਤ ਦੇ ਵਿੱਚ ਹੰਸਾ ਬਹੁਵਚਨ ਕਰਦੇ ਆ, ਇਹਦਾ ਮਤਲਬ ਜਿੰਨੇ ਜੀਵ ਨੇ ਸਾਰੇ ਹੰਸ ਦੀ ਤਰ੍ਹਾਂ ਕਮਲ ਦੇ ਫੁੱਲ ਵੀ ਸਨ। ਇਹਦੇ ਅਰਥ ਸੁਣਿਓ, ਤਾਂ ਚੇ ਹੰਸਾ ਸਗਲੇ ਜਨਾ, ਸਗਲੇ ਜਨਾ ਜਿਹੜਾ ਸਾਰੇ ਹੰਸ ਦੀ ਤਰ੍ਹਾਂ ਸਨ। ਪਰ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਕਿਉਂਕਿ ਸ਼ਬਦਾਂ ਦੇ ਅਰਥਾਂ ਦਾ ਥਾਂ ਥੋੜਾ ਕਿਉਂ ਹੁੰਦਾ ਹੈ ਜੀ? ਹੁਣ ਅਸਲ ਚ ਤੁਸੀਂ ਬਾਣੀ ਪੜੋ, ਇੱਕ ਪਾਸੇ ਕਹਿ ਦਿੱਤਾ ਵੀ ਕਮਲ ਦੇ ਫੁੱਲਾਂ ਦਾ ਖੇਤ ਤੇ ਸਾਰੇ ਜੀਵ ਉਹਦੇ ਚ ਹੰਸ। ਪਰ ਜਦੋਂ ਤੁਸੀਂ ਉਦਾਹਰਨ ਟਿਕਾਓਗੇ ਤੇ ਢੁਕਣੀ ਨਹੀਂ। ਕਮਲ ਦੇ ਫੁੱਲ ਸੰਬੰਧੀ ਕਿਤੇ ਵੀ ਅਸੀਂ ਹੰਸ ਨਾਲ ਪਿਆਰ ਨਹੀਂ ਪੜਿਆ, ਕਮਲ ਤੇ ਫੁੱਲ ਦਾ ਤੇ ਭਵਰੇ ਦਾ ਪਿਆਰ ਹੈ। ਯਾਦ ਰੱਖਿਓ, ਕਦੀ ਕਮਲ ਦੇ ਫੁੱਲ ਤੇ ਹੰਸ ਦੀ ਉਦਾਹਰਨ ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਚ ਕਿਤੇ ਨਹੀਂ ਪੜੀ। ਹਾਂ, ਹੰਸ ਦਾ ਤੇ ਸਰੋਵਰ ਦਾ ਮੇਲ ਹੈ, ਹੰਸ ਦਾ ਤੇ ਮੋਤੀ ਦਾ ਮੇਲ ਹੈ। ਸੱਚ ਇਵੇਂ ਕਿ ਹੰਸ ਦਾ ਤੇ ਮਾਨ ਸਰੋਵਰ ਦਾ ਰਿਸ਼ਤਾ ਹੈ। ਮਹਾਰਾਜ ਨੇ ਕਿਹਾ ਸਰਵਰ ਹੰਸ ਧੁਰੇ ਕੀ ਮੇਲਾ, ਖਸਮ ਹੈ ਇਵੇਂ ਭਾਣਾ। ਭਾਵੇਂ ਉਹਦਾ ਲਫ਼ਜ਼ੀ ਅਰਥ ਹੈ ਜੀ ਸਰੋਵਰ ਦਾ ਅਰਥ ਸਤਿਗੁਰੂ ਤੇ ਹੰਸ ਦਾ ਅਰਥ ਸਿੱਖ, ਕਿ ਗੁਰੂ ਦਾ ਤੇ ਸਿੱਖ ਦਾ ਧੁਰ ਦਰਗਾਹ ਤੋਂ ਮੇਲ ਹੀ ਲਿਖਿਆ ਹੈ ਪਰਮਾਤਮਾ ਨੇ। ਇਹਦਾ ਮਤਲਬ ਉੱਥੇ ਮਹਾਰਾਜ ਨੇ ਕਮਲ ਤੇ ਫੁੱਲ ਹੰਸ ਨਹੀਂ ਲਿਖਿਆ। ਕਮਲ ਦਾ ਫੁੱਲ ਜਿੱਥੇ ਹੋਏਗਾ ਉਹਦੇ ਪ੍ਰਤੀ ਜਿਹਦਾ ਖਿਚਾ ਲਗਾਕ ਹੈ ਉਹ ਭਵਰਾ ਹੈ। ਹੁਣ ਇੱਥੇ ਇੱਕ ਸਵਾਲ ਹੈ ਕਿ ਹੰਸ ਕਮਲ ਦੇ ਖੇਤ ਵਿੱਚ, ਕਮਲ ਦੇ ਫੁੱਲਾਂ ਦੇ ਖੇਤ ਚ। ਹਾਂ, ਇੱਕ ਥਾਂ ਤੇ ਜ਼ਰੂਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਇਆ ਹੈ ਕਿ ਹੰਸ ਉਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ। ਮੈਂ ਥੋੜੀ ਜਿਹੀ ਬੇਨਤੀ, ਕਿਉਂਕਿ ਦੋ ਤੁਕਾਂ ਦੇ ਅਰਥ ਕਰਨੇ ਅਤ ਲਾਜ਼ਮੀ ਨੇ। ਇਹ ਨਹੀਂ ਕੋਈ ਮੈਂ ਵਿਸ਼ੇਸ਼ ਤੇ ਹੀ ਗੱਲ ਕਰਨ ਲੱਗਾ ਵਾਂ, ਜਿੰਨੀ ਕੁ ਦਾਤੇ ਨੇ ਸੋਝੀ ਬਖਸ਼ੀ। ਹੁਣ ਇਹ ਬਾਬਾ ਫਰੀਦ ਸਾਹਿਬ ਦਾ ਬਚਨ ਹੈ ਕਿ ਹੰਸ ਉਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ। ਕੱਲਲ ਕੇਰੀ ਛੱਪੜੀ ਆਏ ਉਲੱਥੇ ਹੰਸ, ਚਿੰਜੂ ਬੋੜਨ ਨਾ ਪੀਵਹਿ ਉੱਡਣ ਸੰਧੀ ਦੰਜ। ਇਹ ਦੋ ਸ਼ਲੋਕ ਸੁਣਿਓ ਧਿਆਨ ਨਾਲ। ਮਹਾਰਾਜ ਨੇ ਇੱਥੇ ਸ਼ੰਕੇ ਕੱਢ ਦਿੱਤੇ ਜੀ ਇਨਸਾਨ ਦੇ। ਕਲਰ ਦਾ ਖੇਤ ਹੈ, ਕਲਰਾ ਪਾਣੀ ਹੈ, ਕਲਰ ਕੇਰੀ ਛੱਪੜੀ ਆਪਾਂ ਸਮਝਨੇ, ਜਿੱਥੇ ਬਰਸਾਤੀ ਪਾਣੀ ਨੂੰ ਸਾਡੇ ਉੱਥੇ ਜੀ ਆਪਾਂ ਛੱਪੜੀ ਕਹਿੰਦੇ ਸਾਂ, ਥੋੜੀ ਜੀ ਥਾਂ ਨੂੰ, ਤੇ ਜਿਹੜਾ ਪਿੰਡ ਵਿੱਚ ਵੱਡੀ ਥਾਂ ਟੋਇਆ ਪੱਟਦੇ ਸਾਂ ਉਹ ਚ ਪਾਣੀ ਭਰ ਕੇ ਆਪਾਂ ਛੱਪੜ ਸ਼ਬਦ ਵਰਤਦੇ ਸਾਂ। ਬਾਬਾ ਜੀ ਨੇ ਕਿਹਾ ਕਲਰ ਦੀ ਭਰੀ ਕੋਈ ਛੱਪੜੀ ਹੈ, ਆਏ ਉਲੱਥੇ ਹੰਝ, ਉਸ ਕਲਰ ਦੀ ਛੱਪੜੀ ਦੇ ਕਿਨਾਰੇ ਆ ਕੇ ਹੰਸ ਆ ਗਏ, ਚਿੰਜੂ ਬੋੜਨ, ਉਹਨਾਂ ਨੇ ਆਪਣੀ ਚੁੰਝ ਜਿਹੜੀ ਏ ਉਹ ਛੱਪੜ ਦੇ ਪਾਣੀ ਵਿੱਚ ਭਿਉ ਦਿੱਤੀ, ਨਾ ਪੀਵੈ, ਚੁੰਝ ਉਹਨਾਂ ਦੀ ਕਲਰ ਦੇ ਪਾਣੀ ਚ ਹੈ ਪਰ ਪਾਣੀ ਪੀਂਦੇ ਨੀ, ਉੱਡਣ ਸੰਦੀ ਡੰਝ, ਉਹਨਾਂ ਨੂੰ ਫਟਾਫਟ ਕੇ ਉੱਡਣ ਦੀ ਕਾਹਲੀ ਹੈ। ਅਖਰੀ ਅਰਥ ਇਹ ਨੇ, ਇਹਦਾ ਭਾਵ ਅਰਥ ਕੀ ਹੈ, ਕਈ ਵਾਰੀ ਅਸੀਂ ਆਪਣੀ ਸੁਰਤ ਨਾਲ ਸੱਚੇ ਬੰਦਗੀ ਕਰਨ ਵਾਲਿਆਂ ਦੇ ਪ੍ਰਤੀ ਨਿੰਦਿਆ ਦੀ ਸ਼ਬਦਾਵਲੀ ਵਰਤ ਜਾਂਦੇ। ਸੁਣਿਓ ਇਸ ਨੂੰ, ਮੰਨ ਲਓ ਇੱਕ ਹੰਸ ਕਲਰ ਦੇ ਖੇਤ ਚ ਆਇਆ ਤੇ ਲੋਕੀ ਉਹਦੀ ਹਿੰਦਿਆ ਕਰਨ ਲੱਗ ਪੈਣਗੇ, ਦੇਖੋ ਜੀ ਆ ਹੰਸ ਹੋ ਕੇ ਸਰੋਵਰ ਨੇੜੇ ਦਾ ਸੰਬੰਧ ਸੀ, ਇਹ ਕਿੱਥੇ ਤੁਰਿਆ ਫਿਰਦਾ, ਤਾਂ ਛੱਪੜੀ ਤੇ ਆ ਕੇ ਬਹਿ ਗਿਆ। ਫਰੀਦ ਜੀ ਕਹਿੰਦੇ ਨੇ ਭਲੇ ਲੋਕੋ ਤੁਹਾਨੂੰ ਹੰਸ ਦਾ ਪਤਾ ਨਹੀਂ, ਜੇ ਕਲਰ ਦੀ ਛੱਪੜੀ ਚ ਆਇਆ ਹੈ ਉਹ ਪਾਣੀ ਪੀਣ ਨਹੀਂ ਆਇਆ, ਉਹ ਮੋਤੀ ਉਗਲਣ ਆਇਆ। ਤੁਸੀਂ ਯਾਦ ਰੱਖਿਓ ਉਹ ਚੁੰਝ ਜ਼ਰੂਰ ਡੋਬੇਗਾ, ਮੋਤੀ ਜ਼ਰੂਰ ਉਗਲੇਗਾ, ਪਰ ਉਹਨੇ ਕਲਰੇ ਪਾਣੀ ਨੂੰ ਪੀਣਾ ਨਹੀਂ। ਇਹਦਾ ਮਤਲਬ ਇਹ ਵੇ ਕਿ ਜਦੋਂ ਕੋਈ ਮਹਾਂਪੁਰਖ ਬ੍ਰਹਮ ਗਿਆਨੀ ਜਾਗੀ ਕੋਈ ਆਤਮਾ ਕਿਸੇ ਸੰਸਾਰੀ ਲੋਕਾਂ ਦੀ ਤਰ੍ਹਾਂ ਵਿਚਰਦੀ ਹੈ, ਸੰਸਾਰੀ ਲੋਕਾਂ ਦੀ ਤਰ੍ਹਾਂ ਜੇ ਲੱਗਦਾ ਵੀ ਇਹ ਤਾਂ ਮਾਇਆ ਚ ਠੱਗੇ, ਅਸੀਂ ਲੋਕ ਕਹਿੰਦੇ ਛੱਡੋ ਜੀ ਇਹ ਬਾਬਾ ਫਲਾਣ ਜੀ ਇਸ ਤਰ੍ਹਾਂ, ਪਰ ਉਹ ਕਹਿੰਦੇ ਆ ਭਾਈ ਸਾਰੇ ਨਹੀਂ, ਪੂਰੇ ਬਖਸ਼ੀਆਂ ਹੋਈਆਂ ਰੂਹਾਂ ਉਹ ਹੰਸ ਦੀ ਤਰ੍ਹਾਂ ਨੇ, ਜਿਵੇਂ ਹੰਸ ਕਲਰੀ ਛੱਪੜੀ ਦੇ ਪਾਣੀ ਚ ਚੁੰਝ ਡੋਬ ਕੇ ਲੋਕਾਂ ਨੂੰ ਭੁਲੇਖਾ ਪਾ ਰਿਹਾ ਪਰ ਪਾਣੀ ਪੀਂਦਾ ਨਹੀਂ, ਉਹ ਮੋਤੀ ਉਗਲਦਾ ਹੈ। ਇਸੇ ਤਰ੍ਹਾਂ ਬਖਸ਼ਿਸ਼ ਕਰਨ ਵਾਲੇ ਦੁਨੀਆਦਾਰਾਂ ਚ ਵਿਚਰਦੇ ਹੋਏ ਕਿਰਪਾ ਵਰਤਾ ਕੇ ਚਲੇ ਜਾਂਦੇ ਆ ਪਰ ਦੁਨੀਆਦਾਰਾਂ ਦਾ ਅਸਰ ਨਹੀਂ ਕਬੂਲਦੇ, ਜਿਵੇਂ ਹੰਸ ਛੱਪੜ ਦੇ ਪਾਣੀ ਦਾ ਅਸਰ ਨਹੀਂ ਕਬੂਲਦਾ। ਹੁਣ ਇੱਕ ਜਿਹੜਾ ਦੂਜਾ ਸ਼ਲੋਕ ਅਸੀਂ ਪੜਿਆ, ਹੰਸ ਉਡਰ ਕੋਧਰੇ ਪਾਇਆ, ਕੋਧਰਾ ਉਹਦੀ ਰੋਟੀ ਵੀ ਪਕਾਈ ਜਾਂਦੀ ਸੀ ਕਹਿੰਦਾ ਭਾਈ ਲਾਲੋ ਨੇ ਕੋਧਰੇ ਦੀ ਰੋਟੀ, ਹੁਣ ਹੰਸ ਉੱਡ ਕੇ ਕੋਧਰੇ ਦੇ ਖੇਤ ਚਲਾ ਗਿਆ ਤੇ ਲੋਕੀ ਡਾਂਗਾ ਲੈ ਕੇ ਆ ਗਏ, ਇਹਨੂੰ ਕੁੱਟੋ ਜੀ ਇਹ ਤਾਂ ਕੋਧਰਾ ਖਾ ਜਾਏਗਾ। ਬਾਬਾ ਸਾਹਿਬ ਕਹਿੰਦੇ ਨੇ ਮੂਰਖ ਬੰਦੇ ਹੋ, ਤੁਹਾਨੂੰ ਇਹ ਪਤਾ ਨਹੀਂ ਹੰਸ ਤਾਂ ਕੋਧਰਾ ਖਾਂਦਾ ਹੀ ਨਹੀਂ ਹੁੰਦਾ, ਇਹਦੀ ਖੁਰਾਕ ਤਾਂ ਹੀਰੇ ਮੋਤੀ ਹੈ, ਜੇ ਇਹ ਉੱਡ ਕੇ ਕੋਧਰੇ ਦੇ ਖੇਤ ਚ ਆ ਗਿਆ ਇਹ ਕੋਧਰਾ ਖਾਣ ਨਹੀਂ ਆਇਆ, ਇਹ ਸੱਚ ਏਵੇ ਇਸ ਖੇਤ ਵਾਲੇ ਦਾ ਭਲਾ ਕਰਕੇ ਕੋਈ ਇੱਕ ਮੋਤੀ ਵੀ ਸੱਟ ਗਿਆ ਹੰਸ ਆਪਣੇ ਵਿੱਚੋਂ ਤੇ ਇਹਦਾ ਭਲਾ ਹੋ ਜਾਣਾ, ਇਹਨੂੰ ਮਾਰੋ ਨਾ, ਇਹਨੂੰ ਕੁੱਟੋ ਨਾ, ਇਹ ਭਲਾ ਕਰਨ ਵਾਸਤੇ ਆਇਆ, ਕੋਧਰਾ ਖਾਣ ਵਾਸਤੇ ਨਹੀਂ ਆਇਆ। ਇਹਦੇ ਅਰਥ ਵੀ ਇਹ ਨੇ ਕਿ ਜਦੋਂ ਸੱਚਮੁੱਚ ਪਵਿੱਤਰ ਪਹੁੰਚੀ ਹੋਈ ਆਤਮਾ ਕਿਤੇ ਦੁਨੀਆਦਾਰਾਂ ਚ ਵਿਚਰ ਕੇ ਭਲਾ ਕਰਦੀ ਏ, ਦੁਨੀਆਦਾਰ ਉਹਨੂੰ ਨੁਕਸਾਨ ਜਾਣ ਕੇ ਮਾਰਨ ਤੱਕ ਜਾਂਦੇ ਨੇ, ਪਰ ਇਹ ਪਤਾ ਹੀ ਨਹੀਂ ਉਹ ਕੋਧਰੇ ਦੇ ਖੇਤ ਵਾਲਿਓ ਦੁਨੀਆਦਾਰ ਬੰਦਿਓ ਇਹ ਕੁਝ ਦੇਣ ਵਾਸਤੇ ਧਰਤੀ ਤੇ ਆਇਆ, ਤੁਹਾਡੇ ਤੋਂ ਮੰਗਣ ਵਾਸਤੇ ਕੁਝ ਨਹੀਂ ਆਇਆ। ਇਹਦਾ ਭਾਵ ਇਹ ਹੈ, ਪਰ ਮੈਂ ਤੁਹਾਨੂੰ ਜਿਹੜੀ ਬੇਨਤੀ ਕਰਨ ਲੱਗਾ, ਅੱਜ ਜਿਹੜਾ ਸ਼ਬਦ ਆਇਆ ਪਹਿਲ ਪੁਰੀਏ ਪੁੰਡਰੀ ਕਵਨਾ, ਇਹ ਸ੍ਰਿਸ਼ਟੀ ਰਚਨਾ ਬਾਰੇ ਦੋ ਖਿਆਲ ਨੇ ਜੀ। ਇੱਕ ਸ਼ਾਂਕ ਸ਼ਾਸਤਰ ਹੈ ਜੀ, ਉਸ ਵਿੱਚ ਕਿਹਾ ਜਾਂਦਾ ਹੈ ਕਿ ਪਹਿਲਾਂ ਪਰਮਾਤਮਾ ਆਪ, ਫਿਰ ਉਹਨੇ ਪ੍ਰਕਿਰਤੀ ਮਾਇਆ ਪੈਦਾ ਕੀਤੀ ਤੇ ਸੰਸਾਰ ਬਣ ਗਿਆ। ਇੱਕ ਹੋਰ ਖਿਆਲ ਹੈ ਜਿਵੇਂ ਇਸਲਾਮ ਅੰਦਰ ਕਿਹਾ ਜਾਂਦਾ ਉਹਨੇ ਸ਼ਬਦ ਕਿਹਾ ਤੇ ਸਭ ਕੁਝ ਬਣ ਗਿਆ, ਤੇ ਤੀਸਰਾ ਹਿੰਦੂਇਜ਼ਮ ਵਿੱਚ ਇੱਕ ਖਿਆਲ ਹੈ ਕਿ ਵਿਸ਼ਨੂੰ ਤੋਂ ਪਹਿਲਾਂ ਕਮਲ ਦਾ ਫੁੱਲ ਸੀ ਤੇ ਕਮਲ ਦੇ ਫੁੱਲ ਦੇ ਵਿੱਚੋਂ ਬ੍ਰਹਮੇ ਦੀ ਉਤਪਤੀ ਹੋਈ, ਜਿਹਦਾ ਬਾਣੀ ਚ ਬੜੀ ਵਾਰੀ ਜ਼ਿਕਰ ਆਇਆ ਕਿ ਬ੍ਰਹਮਾ ਜੀ। ਤੇ ਹੰਸਾ ਸ਼ਬਦ ਦਾ ਅਰਥ ਬ੍ਰਹਮਾ ਹੈ, ਪਰ ਇਹ ਹੰਸਾ ਕਿਉਂ ਸ਼ਬਦ ਵਰਤਿਆ, ਅਸਲ ਚ ਜਿਹੜੇ ਬ੍ਰਹਮਾ ਜੀ ਨੇ ਉਹਨਾਂ ਦੇ ਬਾਰੇ ਕਿਹਾ ਜਾਂਦਾ ਉਹਨਾਂ ਦੀ ਅਸਵਾਰੀ ਹੰਸ ਹੈ, ਤੇ ਹੰਸ ਦਾ ਸਵਾਰ ਹੋਣ ਕਰਕੇ ਅਸੀਂ ਉਹਨਾਂ ਲਈ ਵੀ ਸ਼ਬਦ ਹੰਸਾ ਵਰਤਿਆ ਜਾਂਦਾ। ਵੇਖੋ ਕਈ ਵਾਰੀ ਅਸਵਾਰੀ, ਜਿਵੇਂ ਹੁਣ ਮੰਨ ਲਓ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾ ਹੀ ਸ਼ਬਦ ਕਹੀਏ ਤੇ ਇਹ ਸ਼ਬਦ ਜ਼ਬਾਨ ਤੋਂ ਬੋਲ ਦਈਏ ਕਿ ਨੀਲੇ ਦਾ ਸ਼ਾਹ ਸਵਾਰ, ਇੰਨੇ ਹੀ ਕਹਿ ਦਈਏ ਨਾ, ਨੀਲੇ ਘੋੜੇ ਦਾ ਸ਼ਾਹ ਸਵਾਰ, ਹੋ ਸਕਦਾ ਆਮ ਦੂਜੇ ਬੰਦੇ ਨੂੰ ਪਤਾ ਨਾ ਲੱਗੇ ਪਰ ਸਿੱਖ ਨੂੰ ਇੱਕ ਖਿਣ ਚ ਪਤਾ ਲੱਗ ਜਾਣਾ ਨੀਲੇ ਦਾ ਸ਼ਾਹ ਸਵਾਰ ਗੁਰੂ ਗੋਬਿੰਦ ਸਿੰਘ ਹੈ, ਅਰਥ ਉਹਦੇ ਗੁਰੂ ਗੋਬਿੰਦ ਸਿੰਘ ਹੋਣਗੇ, ਪਰ ਗੁਰੂ ਗੋਬਿੰਦ ਸਿੰਘ ਤਾਂ ਨਾਂ ਹੀ ਨਹੀਂ ਲਿਆ। ਇਸੇ ਤਰ੍ਹਾਂ ਮੈਂ ਬੇਨਤੀ ਕਰਾਂ, ਜਿਹੜਾ ਹੰਸਾ ਸ਼ਬਦ ਹੈ ਇਹ ਬ੍ਰਹਮਾ ਦੇ ਅਰਥ ਤਾਂ ਰੱਖਦਾ ਕਿਉਂਕਿ ਹੰਸ ਬ੍ਰਹਮਾ ਦੀ ਅਸਵਾਰੀ ਹੈ। ਇੱਥੇ ਮਹਾਰਾਜ ਕਹਿੰਦੇ ਨੇ ਪਹਿਲ ਪੁਰੀਏ ਪੁੰਡਰਿਕ ਵਨਾ, ਇਹ ਕਿਹਾ ਜਾਂਦਾ ਹੈ। ਅੱਗੇ ਮੈਂ ਬੇਨਤੀ ਕਰਾਂਗਾ ਭਗਤ ਜੀ ਕੀ ਕਹਿ ਰਿਹਾ ਕਿਵੇਂ ਸੰਸਾਰ ਬਣਿਆ। ਪਹਿਲੇ ਪਹਿਲ ਕਹਿੰਦੇ ਨੇ ਕਮਲ ਦਾ ਫੁੱਲ ਸੀ, ਪਹਿਲ ਪੁਰੀਏ ਪਹਿਲਾ ਪਹਿਲ ਪੁੰਡਰਿਕ ਵਨਾ, ਪੁੰਡਰੀਕ ਦਾ ਲਫ਼ਜ਼ ਹੀ ਅਰਥ ਦਾਸ ਨੇ ਕੀਤਾ ਕਮਲ ਦਾ ਫੁੱਲ, ਪਹਿਲੇ ਪਹਿਲ ਕਮਲ ਦਾ ਫੁੱਲ ਤਾਂ ਚੇ, ਉਸ ਕਮਲ ਦੇ ਫੁੱਲ ਵਿੱਚੋਂ ਹੰਸਾ ਬ੍ਰਹਮਾ ਦੀ ਉਤਪਤੀ ਹੋਈ, ਸਗਲੇ ਜਨਾ ਉਹਨੇ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਰਚ ਦਿੱਤਾ, ਇਹਦਾ ਲਫ਼ਜ਼ੀ ਅਰਥ ਇਹ ਵੀ। ਤੇ ਅੱਗੇ ਮਹਾਰਾਜ ਕਿਰਪਾ ਕਰਨਗੇ ਜੀ, ਦੱਸਣਗੇ ਵੀ ਕੀ ਕਹਿਣਾ ਚਾਹੁੰਦੇ। ਅਸੂਰ ਨੇ ਫਰਮਾਇਆ ਪਹਿਲ ਪੁਰੀਏ ਪੁੰਡਰਿਕ ਵਨਾ ਤਾਂਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਵੈਸੇ ਕ੍ਰਿਸ਼ਨ ਸ਼ਬਦ ਬਾਣੀ ਚ ਬਹੁਤ ਵਾਰੀ ਆਇਆ, ਉਂਜ ਕ੍ਰਿਸ਼ਨ ਦੇ ਲਫ਼ਜ਼ੀ ਅਰਥ ਕਈਆਂ ਨੇ ਇਹ ਕੀਤਾ ਕ੍ਰਿਸ਼ਨਾ ਜਿਹਦੇ ਚ ਖਿੱਚ ਨਹੀਂ, ਪਰ ਨਹੀਂ, ਅਸਲ ਚ ਕ੍ਰਿਸ਼ਨ ਜੀ ਦੇ ਲਫ਼ਜ਼ੀ ਅਰਥ ਨੇ ਜੀ ਕਾਲਾ। ਕ੍ਰਿਸ਼ਨ ਦਾ ਲਫ਼ਜ਼ੀ ਅਰਥ ਹੈ ਕਾਲਾ। ਇਹੀ ਕਾਰਨ ਕਿ ਰਾਮ ਜੀ ਲਈ ਕ੍ਰਿਸ਼ਨ ਸ਼ਬਦ ਨਹੀਂ ਵਰਤਿਆ ਜਾਂਦਾ, ਕ੍ਰਿਸ਼ਨ ਜੀ ਦਾ ਰੰਗ ਸਾਂਵਲਾ ਸੀ, ਉਹਨਾਂ ਨੂੰ ਤਾਂ ਕ੍ਰਿਸ਼ਨ ਕਹਿੰਦੇ ਸਨ। ਬਾਣੀ ਚ ਇੱਕ ਬਚਨ ਹੁੰਦਾ ਕਾਜ਼ੀ ਕ੍ਰਿਸ਼ਨਾ ਹੋਵਾ। ਹੁਣ ਆਪਾਂ ਕਹਾਂਗੇ ਵੀ ਕ੍ਰਿਸ਼ਨ ਤੇ ਹਿੰਦੂਇਜ਼ਮ ਦੇ ਵਿੱਚ ਆਉਂਦਾ ਤੇ ਗੁਰੂ ਸਾਹਿਬ ਕਹਿੰਦੇ ਪਿਆ ਕਾਜ਼ੀ ਕ੍ਰਿਸ਼ਨ ਹੋ ਗਿਆ, ਉੱਥੇ ਕ੍ਰਿਸ਼ਨਾ ਦਾ ਲਫ਼ਜ਼ੀ ਅਰਥ ਕਾਲਾ ਹੋ ਗਿਆ, ਅੰਦਰੋਂ ਕਾਲਾ ਹੋ ਗਿਆ। ਇੱਥੇ ਕ੍ਰਿਸ਼ਨਾ ਦਾ ਲਫ਼ਜ਼ੀ ਅਰਥ ਜਿਹੜਾ ਹੈ ਇਹਦਾ ਅਰਥ ਕਰਾਂਗੇ ਕਾਲਖ, ਇਹਦਾ ਅਰਥ ਭਗਵਾਨ ਕ੍ਰਿਸ਼ਨ ਨਹੀਂ, ਅਵਤਾਰ ਕ੍ਰਿਸ਼ਨ ਨਹੀਂ, ਮਾਇਆ ਇਹਦਾ ਅਰਥ ਹੋਵੇਗਾ ਜੀ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਹਰ ਹਰ ਦਰ ਤੇ ਹਰੀ ਪ੍ਰੇਰਕ ਨੇ, ਪਰਮਾਤਮਾ ਨੇ ਪ੍ਰੇਰਨਾ ਦਿੱਤੀ ਇਹ ਸੰਸਾਰ ਬਣਿਆ, ਤੇ ਜਿਹੜੀ ਕ੍ਰਿਸ਼ਨਾ ਹੈ ਮਾਇਆ ਹੈ, ਨਾਚੰਤੀ ਨਾਚਨਾ, ਜਿੰਨੇ ਜੀਵ ਪੈਦਾ ਪਰਮਾਤਮਾ ਨੇ ਕੀਤੇ ਮਾਇਆ ਨੇ ਇਹੋ ਜੀ ਫੂਕ ਮਾਰੀ, ਸਾਰੇ ਦਿਨ ਰਾਤ ਨੱਚੀ ਜਾਂਦੇ ਆ। ਇਹਦਾ ਮਤਲਬ ਮਾਇਆ ਨਚਾਂਦੀ ਪਈ ਹੈ, ਜਿਹਨੂੰ ਬਾਬਾ ਜੀ ਨੇ ਕਿਹਾ ਮਾਟੀ ਕੋ ਪੂਤਰਾ ਕੈਸੇ ਨੱਚਦ ਕਹਿ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਕਹਿ, ਜਬ ਕਛ ਪਾਵਤ ਤਬ ਗਰਭ ਕਰਤਾ ਹੈ ਮਾਇਆ ਗਈ ਤਬ ਰੋਵਣ ਲਗਤਾ ਹੈ। ਇੱਥੇ ਨੱਚਣ ਦਾ ਅਰਥ ਕਿ ਮਾਇਆ ਪ੍ਰੇਰਕ, ਪਰਮਾਤਮਾ ਨੇ ਪ੍ਰੇਰਨਾ ਬਣਾ ਦਿੱਤੀ, ਸਾਰੀ ਧਰਤੀ ਨੱਚੀ ਜਾ ਰਹੀ ਹੈ। ਤੇ ਗੁਰਮੁਖ ਵਿੱਚ ਕੋਈ ਸ਼ੱਕ ਹੈ ਜੀ? ਅਸੀਂ ਜਿੰਨੇ ਵੀ ਆ, ਮੇਰੀ ਫਿਰ ਬੇਨਤੀ ਸੁਣਿਓ, ਕੱਲੇ ਆਪਾਂ ਹੀ ਨਹੀਂ, ਆ ਜਿੰਨੇ ਜੀਵ ਰੱਬ ਨੇ ਪੈਦਾ ਕੀਤੇ ਨੇ ਸਾਰੇ ਮਾਇਆ ਦੇ ਵਿੱਚ ਨੱਚਦੇ ਪਏ। ਮਨ ਚ ਆਵੇਗਾ ਮਾਇਆ ਦਾ ਸੰਬੰਧ ਤਾਂ ਬੰਦੇ ਨਾਲ, ਅਸੀਂ ਕਈ ਵਾਰੀ ਕਹਿੰਦੇ ਕਰੰਸੀ ਨੂੰ ਮਾਇਆ ਕਹਿੰਦੇ ਆ, ਡਾਲਰ ਕਹਿ ਲੋ, ਰੁਪਈਆ ਕਹਿ ਲੋ, ਦਰਾਮ ਕਹਿ ਲੋ, ਪੌਂਡ ਕਹਿ ਲੋ, ਯੂਰੋ, ਜੋ ਸ਼ਬਦ ਮਰਜ਼ੀ ਜਿਹੜਾ ਸੰਸਾਰ ਵਿੱਚ ਕਾਗਜ਼ ਵਰਤ ਰਿਹਾ। ਪਰ ਨਹੀਂ ਗੁਰਮੁਖੋ, ਗੁਰਬਾਣੀ ਮੁਤਾਬਕ ਮਾਇਆ ਰੱਬ ਨੇ ਇੱਕ ਐਸੀ ਖਿੱਚ ਪੈਦਾ ਕੀਤੀ ਹੈ, ਜਿਹਨੂੰ ਰੱਬ ਨੇ ਢਿੱਡ ਲਾਇਆ ਉਹਨੂੰ ਨਾਲ ਮਾਇਆ ਵੀ ਲਾ ਦਿੱਤੀ ਹੈ, ਜਿਹਨੂੰ ਉਧਰ ਹੈ ਉਸਨੂੰ ਮਾਇਆ ਹੈ, ਇੱਕ ਕੀੜੇ ਨੂੰ ਵੀ ਮਾਇਆ, ਪਸ਼ੂ ਨੂੰ ਵੀ ਮਾਇਆ, ਪੰਛੀ ਨੂੰ ਵੀ ਮਾਇਆ ਹੈ, ਇਨਸਾਨ ਨੂੰ ਵੀ ਮਾਇਆ ਹੈ। ਕਬੀਰ ਸਾਹਿਬ ਨੇ ਕਿਹਾ ਜਿਹਨੂੰ ਢਿੱਡ ਲੱਗਾ ਉਹਨੂੰ ਮਾਇਆ। ਹੁਣ ਆਪਾਂ ਤਾਂ ਕਹਿੰਦੇ ਹਾਂ ਵੀ ਆਉਣ ਵਾਲੀਆਂ ਨਸਲਾਂ ਵਾਸਤੇ ਕਰਨੇ ਪਏ ਆ, ਮੈਂ ਕਹਿੰਦਾ ਬਾਕੀ ਜਿੰਨੇ ਜੀਵ ਨੇ, ਆ ਪੰਛੀ ਨੇ, ਕੀੜੇ ਮਕੌੜੇ ਨਿੱਕੇ ਨਿੱਕੇ, ਉਹ ਵੀ ਤਾਂ ਪਿਆਰਿਓ ਸੰਸਾਰ ਦੀ ਬਣਾਈ ਖੇਡ ਵਿੱਚ ਨਾਚ ਨੱਚੀ ਜਾ ਰਹੇ ਨੇ ਨਾ, ਉਹ ਵੀ ਆਪਣੇ ਵਾਸਤੇ ਕੁਛ ਨਾ ਕੁਛ ਕਰੀ ਜਾ ਰਹੇ। ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਇੱਕ ਖਿਆਲ ਇਹ ਵੇ ਕਿ ਪਹਿਲਾਂ ਪਹਿਲ ਕਮਲ ਦਾ ਫੁੱਲ ਸੀ, ਉਹਦੇ ਵਿੱਚੋਂ ਬ੍ਰਹਮਾ ਦੀ ਉਤਪਤੀ ਹੋਈ, ਬ੍ਰਹਮਾ ਨੇ ਸ੍ਰਿਸ਼ਟੀ ਸਾਰੇ ਜੀਵ ਉਹਨੇ ਪੈਦਾ ਕੀਤੇ, ਤੇ ਇਹ ਮਾਇਆ ਪ੍ਰੇਰਕ ਹੋ ਕੇ ਸਾਰੇ ਜੀਵਾਂ ਨੂੰ ਨਚਾਰੀ ਹੈ। ਸੁਣਿਓ ਅਗਲੀ ਉਹਨਾਂ ਨੇ ਜਿਹੜੇ ਰਹਾਓ ਦੇ ਬਚਨ ਕਹੇ ਨੇ ਵਾਹਿਗੁਰੂ ਜੀ, ਉਹ ਬਚਨ ਨੇ ਪਹਿਲ ਪੁਰਸ਼ਾ ਬਿਰਾ, ਪਹਿਲ ਦਾ ਹੁਣ ਦੇਖੋ ਪਹਿਲਾਂ ਕਿਹਾ ਪਹਿਲ ਪੁਰੀਏ ਪੁੰਡਰਿਕ ਵਨਾ, ਹੁਣ ਇੱਥੇ ਕਹਿ ਦਿੱਤਾ ਪਹਿਲ ਪੁਰਸ਼ਾ ਬਿਰਾ। ਤੇ ਜਿਸ ਬੰਦੇ ਨੂੰ ਬਾਣੀ ਦੀ ਸਮਝ ਕੋਈ ਨਹੀਂ, ਉਹ ਥੋੜਾ ਜਿਹਾ ਉਤਾਵਲਾ ਵੀ ਹੋ ਗਿਆ, ਕਹੇਗਾ ਜੀ ਇਹ ਗੱਲ ਬਣ ਕੀ ਗਈ, ਪਹਿਲਾਂ ਕਮਲ ਦਾ ਫੁੱਲ ਕਹੀ ਜਾਂਦੇ ਆ, ਹੁਣ ਪਹਿਲ ਪੁਰਸ਼ਾ ਬਿਰਾ। ਅਸਲ ਚ ਕੀ ਹੈ ਕਿ ਹਿੰਦੁਸਤਾਨ ਵਿੱਚ ਜੀ ਭਾਰਤ ਦਾ ਜਿਹੜੀ ਫਿਲੋਸਫੀ ਹੈ, ਜਿਹੜਾ ਉਥੋਂ ਦਾ ਦਾਰਸ਼ਨਿਕ ਪਰਿਪੇਖ ਹੈ ਜਾਂ ਸ਼ਬਦ ਵਰਤਾਂ, ਉਹ ਅਸਲ ਚ ਸ੍ਰਿਸ਼ਟੀ ਦੀ ਰਚਨਾ ਬਾਰੇ ਦੋ ਮਨੌਤਾਂ ਨੇ। ਇੱਕ ਮਨੌਤਾਂ ਕਹਿੰਦੇ ਆ ਵੀ ਕਮਲ ਦੇ ਫੁੱਲ ਚੋਂ ਬ੍ਰਹਮਾ ਨੇ ਸ੍ਰਿਸ਼ਟੀ ਰਚਰੀ, ਤੇ ਦੂਸਰੀ ਮਨੌਤ ਇਹ ਵੇ ਕਿ ਪਹਿਲਾਂ ਪਰਮਾਤਮਾ ਹੈ, ਪਰਮਾਤਮਾ ਨੇ ਪ੍ਰਕਿਰਤੀ ਰਚੀ ਤੇ ਜੋ ਕੁਝ ਰਚਿਆ ਉਹਦੇ ਵਿਚ ਆਪ ਬੈਠ ਗਿਆ। ਇੱਥੇ ਉਹਨਾਂ ਸ਼ਬਦ ਵਰਤਿਆ ਪਹਿਲ ਪੁਰਸ਼ਾ ਬਿਰਾ, ਇਹ ਉਸ ਪੱਖ ਨੂੰ ਲਿਆ ਹੈ। ਪਹਿਲਾਂ ਪਹਿਲ ਕੇਵਲ ਪੁਰਸ਼ਾ ਬਿਰਾ ਦਾ ਅਰਥ ਪਰਮਾਤਮਾ ਆਪ ਸੀ। ਅਥੋਨ ਮਰਾਠੀ ਦਾ ਸ਼ਬਦ, ਅਥੋਨ ਦਾ ਅਰਥ ਦੁਬਾਰਾ, ਉਸ ਤੋਂ ਬਾਅਦ। ਪਹਿਲਾਂ ਪਹਿਲ ਪਰਮਾਤਮਾ ਨੇ ਆਪਣਾ ਆਪ ਉਹਦਾ ਹੈ, ਉਸ ਪਰਮਾਤਮਾ ਨੇ ਅਥੋਨ ਦੁਬਾਰਾ ਪੁਰਸ਼ਾ ਦਮਰਾ, ਆ ਪੁਰਸ਼ਾ ਦਮਰਾ ਦਾ ਅਰਥ ਮਾਇਆ ਬਣਾਈ, ਉਹਨੇ ਪ੍ਰਕਿਰਤੀ ਬਣਾਈ। ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਅਸਗਾ, ਅਸਗਾ ਦਾ ਅਰਥ ਇਸ ਮਾਇਆ ਦਾ, ਅਸਗਾ ਅਸ, ਅਸ ਦਾ ਲਫ਼ਜ਼ੀ ਅਰਥ ਵੀ ਮਰਾਠੀ ਦਾ, ਇਹਦਾ ਅਰਥ ਜੀ ਅਤੇ। ਉਸਗਾ, ਉਸਗਾ ਦਾ ਅਰਥ ਉਸਦਾ, ਕਿਹੜਾ ਉਸਗਾ ਜੀ, ਜਿਹਨੂੰ ਮਹਾਰਾਜ ਨੇ ਕਿਹਾ ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ, ਇਹਦਾ ਅਰਥ ਹੋ ਗਿਆ ਪਰਮਾਤਮਾ ਦਾ ਤੇ ਮਾਇਆ ਦਾ, ਪਰਮਾਤਮਾ ਦੇ ਪ੍ਰਕਿਰਤੀ ਦਾ। ਅਸਲ ਚ ਇਹ ਸ਼ਬਦ ਜਿਹੜਾ ਇਹ ਖੇ ਛੇ ਸ਼ਾਸਤਰਾਂ ਵਿਚੋਂ, ਸਾਂਖ ਸ਼ਾਸਤਰ ਵਿਚੋਂ ਹੈ। ਮੈਂ ਵੀ ਅਰਜ਼ ਕਰਾਂ, ਉਂਜ ਅਸੀਂ ਚਲੋ ਇਹ ਪੰਜਾਬੀ ਸ਼ਬਦ ਸਾਂਖ ਵਰਤਨੇ, ਉਹਨੂੰ ਸਾਂਖ ਸ਼ਾਸਤਰ ਕਿਹਾ ਹੀ ਜਾਂਦਾ ਹੈ, ਕਿਉਂਕਿ ਜਿੰਨੀ ਵੀ ਗਿਣਤੀ ਮਿਣਤੀ ਸੰਖਿਆ ਕਰਕੇ ਉਹਨੂੰ ਸਾਂਖ ਸ਼ਾਸਤਰ ਕਿਹਾ ਜਾਂਦਾ ਹੈ। ਆ ਪੰਜਾਂ ਤੱਤਾਂ ਦੀ, 25 ਪ੍ਰਕਿਰਤੀਆਂ ਦੀ, 5 ਗੁਣਾਂ ਦੀ, ਗਿਆਨ ਇੰਦਰੀਆਂ ਦੀ, ਜਿੰਨੀ ਵੀ ਗਿਣਤੀ ਮਿਣਤੀ ਹੈ ਉਹ ਸਾਂਖ ਸ਼ਾਸਤਰ ਦੇ ਵਿੱਚ ਹੈ। ਤੇ ਇਹ ਵੀ ਸ਼ਾਇਦ ਆਪ ਨੂੰ ਪਤਾ ਹੋਵੇ, ਠੀਕ ਹੈ, ਮੈਥ ਇੱਥੇ ਪੜ੍ਹਿਆ ਜਾਂਦਾ ਸਾਰੀ ਦੁਨੀਆਂ ਚ, ਮੈਥ ਦੀ ਸ਼ੁਰੂਆਤ ਵੀ ਭਾਰਤ ਵਿੱਚੋਂ ਹੀ ਹੋਈ ਹੈ। ਇਹੀ ਕਾਰਨ ਤੁਸੀਂ ਇੱਕ ਸ਼ਬਦ ਵਰਦਿਓ ਖਿੰਦਸੇ, ਉਹਦਾ ਹਿੰਦੁਸਤਾਨ ਦੇ ਨਾਲ ਸੰਬੰਧ ਹੈ। ਪਰ ਮੈਂ ਵਿਸ਼ੇ ਤੇ, ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ ਦੋਨਾਂ ਦਾ ਮਿਲਾਪ ਹੋਇਆ ਤੇ ਕੀ ਬਣਿਆ, ਹਰਕਾ ਬਾਗਰਾ। ਬਾਗਰਾ ਦਾ ਲਫ਼ਜ਼ੀ ਅਰਥ ਹੈ ਜੀ ਬਾਗ। ਪਰਮਾਤਮਾ ਨੇ ਸੰਸਾਰ ਸੋਹਣਾ ਬਣਾ, ਬਾਗ ਬਣਾ ਦਿੱਤਾ, ਤੇ ਇਸ ਬਾਗ ਵਿਚ ਮਹਾਰਾਜ ਕਹਿੰਦੇ ਆ ਨਾਚੈ ਪਿੰਦੀ ਮੈਂ ਸਾਗਰਾ। ਪਿੰਦੀ ਦਾ ਲਫ਼ਜ਼ੀ ਅਰਥ ਹੈ ਖੂਹ ਦੀਆਂ ਟੰਡਾਂ, ਤੇ ਸਾਗਰਾ ਦਾ ਅਰਥ ਵੈਸੇ ਸਮੁੰਦਰ ਹੁੰਦਾ, ਪਰ ਇਹਦਾ ਭਾਵ ਅਰਥ ਲਾਂਗੇ ਪਾਣੀ। ਨਾਚੈ ਪਿੰਦੀ ਮੈਂ ਸਾਗਰਾ, ਇਸ ਤਰ੍ਹਾਂ ਸੰਸਾਰ ਨੂੰ ਰੱਬ ਨੇ ਆਪਣੀ ਖੇਡ ਬਣਾ ਕੇ ਨਚਾ ਦਿੱਤਾ, ਜਿਵੇਂ ਖੂਹ ਦੀ ਟਿੰਡ ਪਾਣੀ ਨਾਲ ਭਰ ਕੇ ਆਉਂਦੀ ਹੈ। ਤੇ ਕਦੀ ਦੇਖਿਓ, ਹੁਣ ਤਾਂ ਚਲੋ ਮਿਲਦੇ ਨੇ, ਉਹ ਟਿੰਡ ਵਿਚ ਪਾਣੀ ਟਿਕਦਾ ਨੀ, ਛਲਕਦਾ, ਨੱਚਦਾ। ਭਗਤ ਜੀ ਉਹ ਖੂਹ ਦੇ ਟਿੰਡ ਵਿਚ ਪਏ ਹੋਏ ਪਾਣੀ ਨੂੰ ਨੱਚਦਿਆਂ ਦੇਖ ਕੇ ਇਹਨਾਂ ਨੇ ਪਰਮਾਤਮਾ ਆ ਜੋ ਕੋਈ ਤੂੰ ਰਚਿਆ, ਇਸ ਤਰ੍ਹਾਂ ਲੋਕਾਂ ਦੇ ਅੰਦਰ ਤੇ ਬਾਹਰ ਨੱਚਦੇ ਪਏ ਨੇ, ਜਿਵੇਂ ਟਿੰਡਾਂ ਦੇ ਵਿਚ ਪਾਣੀ ਨੱਚਦਾ ਪਿਆ ਹੈ। ਫਿਰ ਬੇਨਤੀ ਸੁਣਿਓ, ਜਿਹੜੇ ਅਰਥ ਆਪਾਂ ਹੁਣ ਤੱਕ ਕੀਤੇ ਆ ਕਿ ਪਹਿਲ ਪੁਰੀਏ ਪੁੰਡਰੀ ਕਵੰਨਾ, ਮੈਂ ਅਰਥ ਪ੍ਰੋਫੈਸਰ ਸਾਹਿਬ ਸਿੰਘ ਵਾਲੇ ਨਹੀਂ ਇਹ ਵਰਤੇ। ਪਹਿਲਾਂ ਪਹਿਲ ਕਮਲ ਦਾ ਫੁੱਲ ਹੈ, ਕਿਉਂਕਿ ਸ੍ਰਿਸ਼ਟੀ ਰਚਨਾ ਬਾਰੇ ਜੋ ਉੱਥੇ ਮਨੌਤ ਹੈ ਉਹਦਾ ਜ਼ਿਕਰ ਕੀਤਾ ਜਾ ਰਿਹਾ। ਤਾਂ ਚੇ ਹੰਸਾ, ਹੰਸਾ ਦਾ ਅਰਥ ਹੈ ਬ੍ਰਹਮਾ, ਹੰਸ ਉਹਦੀ ਅਸਵਾਰੀ ਹੈ। ਬਹੁਤ ਪੁਰਾਣਾ ਇੱਕ ਟੀਕਾ ਸੀ ਜੀ, ਸਾਡੇ ਇੱਕ ਭਾਈ ਜੋਧ ਸਿੰਘ ਜੀ ਹੋਇਆ, ਡਾਕਟਰ ਭਾਈ ਜੋਧ ਸਿੰਘ, ਵਾਈਸ ਚਾਂਸਲਰ ਲਿਆ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਨ। ਉਹਨਾਂ ਭਗਤ ਬਾਣੀ ਦੇ ਜਿਹੜੇ ਅਰਥ ਕੀਤੇ ਉਸ ਵਿਚ ਇਹਨਾਂ ਅਰਥਾਂ ਨੂੰ ਨਾ ਵਰਤਿਆ ਕਿ ਅਸਲ ਚ ਇਹਨੂੰ ਸਮਝੋ ਕਹਿਣਾ ਕੀ ਚਾਹੁੰਦੇ ਆ ਭਗਤ ਜੀ ਇਸ ਸ੍ਰਿਸ਼ਟੀ ਰਚਨਾ ਬਾਰੇ। ਪਹਿਲਾਂ ਪੈਰ ਕਮਲ ਦਾ ਫੁੱਲ, ਤਾਂ ਚੇ ਖੰਸਾ, ਉਹਦੇ ਚੋਂ ਬ੍ਰਹਮਾ, ਸਗਲੇ ਜਾਨਾ, ਬ੍ਰਹਮਾ ਨੇ ਸਾਰੀ ਸ੍ਰਿਸ਼ਟੀ ਉਤਪਤੀ ਕੀਤੀ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਉਹਨੇ ਮਾਇਆ ਦੀ ਇੱਕ ਇਹੋ ਜਿਹੀ ਖਿੱਚ ਬਣਾ ਦਿੱਤੀ, ਹਰੀ ਪ੍ਰੇਰਕ ਬਣ ਕੇ ਸਾਰੀ ਮਾਇਆ ਦੇ ਵਿਚ ਦੁਨੀਆਂ ਨੂੰ ਨਚਾਈ ਜਾਂਦਾ ਹੈ। ਹੁਣ ਉਹਨਾਂ ਦੂਜਾ ਪੱਖ ਵਿਦਾਨ ਦਾ ਰੱਖਿਆ, ਪਹਿਲ ਪੁਰਸ਼ਾ ਬਿਰਾ, ਪਹਿਲਾਂ ਪਹਿਲ ਪਰਮਾਤਮਾ, ਅਥੋਨ ਪੁਰਸ਼ਾ ਦਮਰਾ, ਉਸ ਤੋਂ ਬਾਅਦ ਮਾਇਆ ਬਣੀ, ਅਸਗਾ ਅਸ ਉਸਗਾ, ਹਰਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ, ਮਾਇਆ ਦਾ। ਹੁਣ ਮੈਂ ਫਿਰ ਬੇਨਤੀ ਕਰਾਂ, ਉੱਥੇ ਮਾਇਆ ਦਾ ਅਰਥ ਕਰੰਸੀ ਨਹੀਂ, ਇਹ ਵੀ ਇੱਕ ਰੱਬ ਦੀ ਬਣਾਈ ਕੋਈ ਸ਼ਕਤੀ ਹੈ। ਉਹਨਾਂ ਦੋਨਾਂ ਦਾ ਮਿਲਾਪ ਹੋਇਆ, ਬਾਗ ਬਣ ਗਿਆ, ਤੇ ਇਸ ਤਰ੍ਹਾਂ ਨੱਚਦੇ ਪਿਆ ਜਿਵੇਂ ਕਮਲ ਟਿੰਡਾਂ ਚ ਪਾਣੀ। ਹੁਣ ਥੋੜਾ ਜਿਹਾ ਉਹ ਦੇਖਿਓ, ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰਿਸ਼ਟੀ ਰਚਨਾ ਦੇ ਬਾਰੇ ਤਿੰਨ ਖਿਆਲ ਦਿੱਤੇ ਗਏ ਨੇ ਜੀ। ਇੱਕ ਤਾਂ ਖਿਆਲ ਆ ਜੀ ਜਿਹੜਾ ਆ ਗਿਆ ਹੰਸਤ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇਹਦਾ ਮਰਨ ਇਸ਼ਾਰਾ ਕੀਤਾ। ਦੂਜਾ ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਵਰਤਿਆ ਨਾ ਕਿ ਸ੍ਰਿਸ਼ਟੀ ਦੀ ਰਤਨਾ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਹੁਕਮ ਨਾਲ ਕੀਤੀ ਹੈ, ਜਿਵੇਂ ਕੀਤਾ ਪਸਾਓ ਏਕੋ ਕਵਾਓ ਤਿਸ਼ਤੇ ਹੋਏ ਲੱਖ ਦਰਿਆਓ। ਆਪ ਜਪਜੀ ਸਾਹਿਬ ਚ ਪੜ੍ਹਦੇ ਹੋ ਮਹਾਰਾਜ ਦਾ ਸ਼ਬਦ ਕਹਿ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ। ਇਸ ਵਿੱਚ ਵੀ ਸ੍ਰਿਸ਼ਟੀ ਦੀ ਰਚਨਾ ਵੀ ਆ ਸਾਰਾ ਸਟਰੈਕਚਰ ਹੁਕਮ ਚ ਹੋਇਆ। ਤੇ ਇੱਕ ਪੱਖ ਹੋਰ ਰੱਖਿਆ ਗੁਰੂ ਗ੍ਰੰਥ ਸਾਹਿਬ ਚ, ਚਲੋ ਇਹ ਤਾਂ ਹੁਕਮ ਜਦੋਂ ਸ਼ਬਦ ਆਉਂਦਾ ਆਮ ਤੌਰ ਤੇ ਪੜ੍ਹੇ ਲਿਖੇ ਕਹਿੰਦੇ ਸੀ ਇਹ ਗੱਲ ਕੀ ਤੁਸੀਂ ਕਰ ਰਹੇ ਹੋ ਹੁਕਮੀ ਸਾਨੂੰ ਤਾਂ ਪਦਾਰਥਕ ਤੌਰ ਤੇ ਦੱਸੋ ਮਟੀਰੀਅਲ ਦੇ ਤੌਰ ਤੇ ਕਿਵੇਂ ਬਣਿਆ। ਤੇ ਮਟੀਰੀਅਲ ਦੇ ਤੌਰ ਤੇ ਮਾਰੇ ਤੱਤਾਂ ਦੇ ਤੌਰ ਤੇ ਵੀ ਦੱਸਦੇ ਕਿ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘੱਟ ਘੱਟ ਜੋਤ ਸਮੋਏ। ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਸੱਚਾ ਸਿਰਜਨ ਅਕਾਰ ਸੱਚ ਸਮਾਇਆ ਸੱਚੋ ਪਾਉਣ ਉਪਾਏ ਘੱਟ ਘੱਟ ਛਾਇਆ ਪਾਉਣੋ ਪਾਣੀ ਸਾਜ ਸੀਸ ਨਵਾਇਆ ਤੁਲਹਾ ਧਰਤ ਬਣਾਏ ਨੀਰ ਤਰਾਇਆ। ਇੱਕ ਤਰੀਕਾ ਇਹ ਪਰਮਾਤਮਾ ਨੇ ਬਣਾਇਆ। ਤੇ ਜਿਹੜੀ ਇੱਥੇ ਭਗਤ ਜੀ ਨੇ ਗੱਲ ਕੀਤੀ ਜੀ ਇਹ ਸੁਣਨ ਵਾਲੀ, ਉਹ ਕਹਿੰਦੇ ਆ ਕਿ ਸ੍ਰਿਸ਼ਟੀ ਦੀ ਰਤਨਾ ਉਹਨੇ ਆਪਣੇ ਆਪੇ ਚੋਂ ਮਾਇਆ ਪੈਦਾ ਕੀਤੀ। ਹੁਣ ਇਸ ਜਿਹੜੀਆਂ ਦੋ ਰਾਓ ਦੀਆਂ ਤੁਕਾਂ ਨੇ ਨਾ ਜੀ ਇਹਦੇ ਉੱਤੇ ਪੂਰੀ ਇੱਕ ਪੌੜੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਤੁਹਾਨੂੰ ਸਭ ਨੂੰ ਚੇਤੇ ਵੇ ਪਹਿਲ ਪੁਰੀਏ ਪੁੰਡਰੀਕ ਬਣਾ ਤੋਂ ਅੱਗੇ ਜਿਹੜੇ ਨੇ ਪਹਿਲ ਪੁਰਸ਼ਾ ਬਿਰਾ ਪਹਿਲਾਂ ਪਹਿਲ ਉਹ ਆਪ ਇਹਨੂੰ ਬਾਬਾ ਜੀ ਕਹਿੰਦੇ ਨੇ ਆਪੀ ਨੇ ਆਪ ਸਾਜਿਓ। ਪਹਿਲ ਪੁਰਸ਼ਾ ਬਿਰਾ ਉਹਨੂੰ ਸਾਜਣ ਵਾਲਾ ਕੋਈ ਨਹੀਂ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਉਹਨੇ ਆਪਣੇ ਆਪ ਨੂੰ ਸਾਜਿਆ। ਹੁਣ ਇੱਥੇ ਥੋੜੀ ਜਿਹੀ ਇੱਕ ਬੇਨਤੀ ਸੁਣਿਓ, ਇਹਦਾ ਮਤਲਬ ਜਦੋਂ ਸਾਜਿਆ ਉਦੋਂ ਪਹਿਲਾਂ ਨਹੀਂ ਸੀ, ਆਪੀ ਨੇ ਆਪ ਸਾਜਿਓ ਸਾਜਿਓ ਦਾ ਅਰਥ ਵਜੂਦ ਵਿੱਚ ਆ ਜਾਣਾ ਦਿਸ ਪੈਣਾ, ਇਹਦਾ ਮਤਲਬ ਕਿ ਪਹਿਲਾਂ ਨਹੀਂ ਸੀ ਜੀ। ਆਪੀ ਨੇ ਆਪ ਸਾਜਿਓ ਦਾ ਅਰਥ ਇਹ ਨਹੀਂ ਕਿ ਉਸ ਦੀ ਹੋਂਦ ਨਹੀਂ ਸੀ ਪਹਿਲਾਂ, ਇੱਥੇ ਸਾਜਿਓ ਦਾ ਅਰਥ ਹੈ ਕਿ ਪਰਮਾਤਮਾ ਨੇ ਆਪਣੇ ਆਪ ਨੂੰ ਸੁੰਨ ਤੋਂ ਅਫੁਰ ਤੋਂ ਸਫੁਰ ਕੀਤਾ। ਪਹਿਲਾਂ ਵੀ ਉਹ ਸੀ ਪਰ ਉਹਨੇ ਸਫੁਰ ਕੀਤਾ। ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਉਹਨੇ ਨਾਮ ਰਚਿਆ। ਤੇ ਅਗਲਾ ਸ਼ਬਦ ਵਰਤਿਆ ਦੂਈ ਕੁਦਰਤ ਸਾਜੀ ਹੈ ਅਥੋਨ ਪੁਰਸ਼ਾ ਦਮਰਾ ਜਿਹਨੂੰ ਭਗਤ ਜੀ ਕਹਿ ਰਹੇ। ਅਥੋਨ ਦਾ ਅਰਥ ਦੁਬਾਰਾ ਦੂਜਾ, ਇੱਥੇ ਬਾਬਾ ਜੀ ਨੇ ਵਰਤਿਆ ਦੂਈ ਦੁਬਾਰਾ। ਦੂਈ ਕੁਦਰਤ ਸਾਜੀ ਹੈ ਉਹਨੇ ਪਰਮਾਤਮਾ ਨੇ ਆਪ ਨਾਮ ਤੇ ਫਿਰ ਆ ਦੂਈ ਕੁਦਰਤ। ਤੇ ਕਮਾਲ ਦੀ ਗੱਲ ਜੀ ਇੱਥੇ ਆ ਕੇ ਥੋੜਾ ਫਰਕ ਪਏਗਾ। ਆਪਾਂ ਕਹਾਂਗੇ ਜੀ ਇਹ ਤਾਂ ਸਾਖ ਵੀ ਕਹਿ ਰਹੇ ਕਿ ਪਹਿਲਾਂ ਪਹਿਲ ਆਪ ਉਸ ਤੋਂ ਬਾਅਦ ਮਾਇਆ, ਪਰ ਗੁਰੂ ਜੀ ਨੇ ਕੀ ਕੀਤਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੂਈ ਕੁਦਰਤ ਸਾਜੀਐ। ਇਸ ਪ੍ਰਕਿਰਤੀ ਦੇ ਵਿੱਚ ਤੇ ਰੱਬ ਦੇ ਵਿੱਚ ਜਿਹੜੀ ਤੀਜੀ ਬਖਸ਼ਿਸ਼ ਵਰਤ ਗਈ ਉਹ ਨਾਮ ਹੈ। ਇਹੀ ਕਾਰਨ ਨਾਮ ਦੇ ਵਰਤਨ ਕਰਕੇ ਸੰਸਾਰ ਨਿਰੰਕਾਰ ਤੋਂ ਵੱਖ ਹੈ ਹੀ ਨਹੀਂ। ਫਿਰ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੂਈ ਕੁਦਰਤ ਸਾਜੀਐ। ਫਿਰ ਗੁਰਮੁਖੋ ਸਾਜ ਕੇ ਕਰ ਆਸਨ ਡਿੱਠੋ ਚਾਹੋ, ਮਜਬੂਰੀ ਚ ਨਹੀਂ ਬੈਠਾ ਕਿ ਮੈਂ ਸਾਜ ਬੈਠਾ ਪਸਾਰਾ ਕਰ ਬੈਠਾ ਮੇਰੇ ਗਲ ਪੈ ਗਈ ਹੈ ਜੀ। ਜਿਵੇਂ ਆਪਾਂ ਕੋਈ ਮੰਨ ਲਓ ਕੋਈ ਕੰਮ ਕਰਦਾ ਬੰਦਾ ਕਹਿੰਦਾ ਵੀ ਹੁਣ ਤਾਂ ਬਸ ਛੱਡੋ ਜੀ ਇਹ ਤਾਂ ਗਲ ਪੈ ਗਿਆ ਮੇਰੇ, ਮਹਾਰਾਜ ਕਹਿੰਦੇ ਪਰਮਾਤਮਾ ਕਿਤੇ ਨਹੀਂ ਕਹਿੰਦਾ ਗਲ ਪੈ ਗਿਆ, ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਹਰ ਵਿੱਚ ਆਪਣਾ ਟਿਕਾਣਾ ਬਣਾ ਕੇ ਖੁਸ਼ੀ ਦੇ ਨਾਲ ਬੈਠਾ ਚਾਉ ਨਾਲ ਬੈਠਾ ਹੈ। ਮਹਾਰਾਜ ਕਹਿੰਦੇ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੂਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਉ। ਦਾਤਾ ਕਰਤਾ ਆਪ ਤੂੰ ਆ ਗੱਲ ਕਲੀਅਰ ਹੋ ਗਈ ਜੀ, ਇਹਨੂੰ ਮਾਇਆ ਨਾਲ ਕਹਿ ਲਓ ਜਾਂ ਪ੍ਰਕਿਰਿਆ ਜੋ ਮਰਜ਼ੀ, ਕਹਿੰਦੇ ਸਿੱਧੀ ਗੱਲ ਮੁਕਾ ਦਿੱਤੀ ਦਾਤਾ ਆਪ ਖੈ। ਪਰ ਇੱਥੇ ਇੱਕ ਬਖਸ਼ਿਸ਼ ਕੀਤੀ, ਵੇਖੋ ਮੈਨੂੰ ਯਾਦ ਹੈ ਡਾਕਟਰ ਨੇਕੀ ਸਾਹਿਬ ਮੇਰਾ ਖਿਆਲ ਸੀ ਸਨੋਜ਼ੇ 15 ਸਾਲ ਪਹਿਲਾਂ ਮੇਰੇ ਤੋਂ ਪਹਿਲਾਂ ਥੋੜੇ ਸ਼ਬਦ ਉਹਨਾਂ ਬੋਲੇ ਮੈਨੂੰ ਅੱਜ ਤੀਕਰਾਂ ਯਾਦ ਨੇ। ਉਹ ਕਹਿੰਦੇ ਨੇ ਪਰਮਾਤਮਾ ਦੇ ਪ੍ਰੇਮ ਸਰੂਪ ਦੀ ਸਭ ਤੋਂ ਵੱਡੀ ਬਖਸ਼ਿਸ਼ ਇਹ ਵੇ ਉਹ ਕਰਤਾ ਬਣਨ ਤੋਂ ਪਹਿਲਾਂ ਦਾਤਾ ਬਣਿਆ ਹੈ। ਕ੍ਰੀਏਟਰ ਕਰਤਾ ਬਣਨ ਤੋਂ ਪਹਿਲਾਂ ਦਾਤ ਦੇਣ ਵਾਲਾ ਬਣ ਗਿਆ। ਜਿਸ ਚੀਜ਼ ਨੂੰ ਪੈਦਾ ਉਹਨੇ ਕਰਨਾ ਪਹਿਲਾਂ ਰਿਜ਼ਕ ਦਾ ਪ੍ਰਬੰਧ ਕੀਤਾ ਹੈ। ਇਹੀ ਕਾਰਨ ਗੁਰੂ ਜੀ ਨੇ ਦਾਤਾ ਕਰਤਾ ਸ਼ਬਦ ਨਹੀਂ ਵਰਤਿਆ, ਵਾਹਿਗੁਰੂ ਕਰਤਾ ਦਾਤਾ ਨਹੀਂ, ਦਾਤਾ ਕਰਤਾ ਵਰਤਿਆ। ਦਾਤਾ ਤੂੰ ਪਹਿਲਾਂ ਕਹਿ ਤੇ ਬਣਾਉਣ ਵਾਲਾ ਬਾਅਦ ਚ ਕਹਿ, ਜਿਹਨੂੰ ਕਹਿੰਦਿਆਂ ਪਹਿਲੋਂ ਦੇਤਾ ਰਿਜ਼ਕ ਸਮਾਹ, ਪਿੱਛੋਂ ਦੇਤਾ ਜੰਤੂ ਪਾ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਛਾਉ, ਤੂੰ ਤੁਸ ਕੇ ਤਰੁੱਠ ਕੇ ਦਾਤਾ ਦੇ ਰਿਹਾ ਹੈ। ਮੇਰੇ ਕਹਿਣ ਤੋਂ ਮੁਰਾਦ ਜੀ ਇਹਨਾਂ ਜਿਹੜੇ ਇੱਥੋਂ ਤੱਕ ਜਿਹੜੇ ਅਰਥ ਨੇ ਉਹ ਇਹੀ ਨੇ ਕਿ ਪਰਮਾਤਮਾ ਨੇ ਆਪਣੇ ਆਪ ਨੂੰ ਸਫੁਰ ਕੀਤਾ, ਨਾਂ ਦੀ ਬਖਸ਼ਿਸ਼ ਨਾਲ ਉਹਨੇ ਮਾਇਆ ਰਚੀ, ਇਹਨਾਂ ਦੋਵਾਂ ਦੇ ਸਮੇਲ ਦੇ ਨਾਲ ਇਹ ਸੰਸਾਰ ਬਣ ਗਿਆ ਤੇ ਇਸ ਤਰ੍ਹਾਂ ਨਾਚ ਪਿਆ ਕਰਦਾ ਸੰਸਾਰ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਹੈ ਉਂਝ। ਹੋਰ ਗੱਲ ਸਪਸ਼ਟ ਹੈ, ਜਦੋਂ ਸ੍ਰਿਸ਼ਟੀ ਰਚਨਾ ਦੀ ਗੱਲ ਚੱਲਦੀ ਏ ਇੱਕ ਸਵਾਲ ਉੱਠਦਾ ਵੀ ਇਹ ਜੋ ਬਣਿਆ ਆਖਰ ਇੱਕ ਦਿਨ ਟੁੱਟਣਾ ਤੇ ਹੈ, ਬਿਣਸਣਾ ਤੇ ਹੈ, ਕੋਈ ਸ਼ੱਕ ਨਹੀਂ। ਇਸ ਜਿਸ ਧਰਤੀ ਤੇ ਆਪਾਂ ਬੈਠੇ ਹਾਂ, ਮੈਂ ਬੇਨਤੀ ਕੀਤੀ, ਸਾਇੰਟਿਸਟ ਕਹਿੰਦੇ ਆ ਕਿ ਪੂਰੇ ਦੀ ਪੂਰੀ ਜਿਹੜੀ ਗਲੈਕਸੀ ਹੈ ਜਾਂ ਜੋ ਰੱਬ ਨੇ ਸਪੇਸ ਚ ਬਣਾਇਆ ਹੈ, ਸਾਡੀ ਧਰਤੀ ਦੀ ਹਸਤੀ ਇੰਨੀ ਕੁ ਹੈ ਜਿਵੇਂ ਇੱਕ ਪੈਨ ਲੈ ਕੇ ਕਾਗਜ਼ ਉੱਤੇ ਨਿੱਕੀ ਜੀ ਬਿੰਦੀ ਲਾ ਦੇ, ਇੰਨੀ ਕੁ ਹਸਤੀ ਹੈ ਸਾਡੀ ਧਰਤੀ ਦੀ ਜੀ। ਫਿਰ ਬੇਨਤੀ ਸੁਣਿਓ, ਇੱਥੇ ਤੁਹਾਡੇ ਯੂਨੀਵਰਸਿਟੀ ਚ ਇੱਕ ਮੈਨੂੰ ਯਾਦ ਹੈ ਪ੍ਰੋਫੈਸਰ ਨੇ ਇੱਕ ਵਾਰ ਗੱਲ ਕਹੀ ਸੀ, ਗੋਰੇ ਨੇ, ਉਹ ਕਹਿੰਦਾ ਵੀ ਜੇ ਤੁਸੀਂ ਪੁੱਛੋ ਨਾ ਵੀ ਇਹ ਇਸ ਸ੍ਰਿਸ਼ਟੀ ਦਾ ਇਹ ਸਾਡਾ ਕਿੰਨਾ ਕੁ ਵਜੂਦ ਹੈ, ਉਹ ਕਹਿੰਦਾ ਜਿਵੇਂ ਕਈ ਮੀਲ ਲੰਮਾ ਸਮੁੰਦਰ ਦਾ ਬੀਚ ਹੋਵੇ ਤੇ ਉਸ ਬੀਚ ਉੱਤੇ ਇੱਕ ਨਿੱਕਾ ਜਿਹਾ ਰੇਤ ਦਾ ਕਣ ਪਿਆ, ਬਸ ਸਾਡੀ ਇੰਨੀ ਕੁ ਹਸਤੀ ਹੈ ਬ੍ਰਹਿਮੰਡ ਦੇ ਅੰਦਰ। ਪਰ ਇੱਕ ਸਵਾਲ, ਇਹ ਜੋ ਬਣਿਆ ਇਹ ਟੁੱਟੇਗਾ ਨਾ? ਸਵਾਲ ਹੀ ਨਹੀਂ ਪੈਦਾ ਹੁੰਦਾ, ਖਤਮ ਨਹੀਂ ਹੋਣਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਜਿੱਦਨ ਵੀ ਇਸ ਪਲੈਨਟ ਨੇ ਖਤਮ ਹੋਣਾ, ਇਹਨੂੰ ਪਾਣੀ ਨੇ ਖਤਮ ਕਰਨਾ। ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ, ਇਹਨੂੰ ਸਮੇਟ ਜਾਏਗਾ। ਅਗਲਾ ਸਵਾਲ, ਕਦੋਂ ਸਮੇਟੇਗਾ? ਚਲੋ ਐਵੇਂ ਅੰਦਾਜ਼ੇ ਲਾਈ ਜਾਣੇ, ਇੰਨੇ ਸਾਲਾਂ ਬਾਅਦ ਦੁਨੀਆਂ ਮਰ ਜਾਣੀ, ਵਿਆਹ ਹੋ ਜਾਣੇ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਸ੍ਰਿਸ਼ਟੀ ਇੱਕ ਉਹ ਕਿਤਾਬ ਹੈ ਜਿਹਦੇ ਬਾਰੇ ਨਾ ਧਰਮ ਨੂੰ, ਨਾ ਸਾਇੰਸ ਨੂੰ, ਨਾ ਦਾਨਿਆਂ ਨੂੰ, ਨਾ ਤਾਂ ਇਸ ਕਿਤਾਬ ਦੇ ਪਹਿਲੇ ਪੰਨੇ ਕਿਸੇ ਨੂੰ ਲੱਭੇ ਨੇ ਤੇ ਨਾ ਅਖੀਰ ਵਾਲੇ ਲੱਭੇ ਨੇ, ਆ ਵਿੱਚ ਵਾਲੇ ਹੀ ਹੈ ਜੋ ਕੁਝ ਹੈ। ਬਾਬਾ ਜੀ ਨੇ ਕਿਹਾ ਵੀ ਕਿਤੇ ਦਿੱਤੀ ਤਰੀਕ ਵੀ ਫਲਾਣੀ, ਮੈਂ ਡੇਟ ਦੱਸ ਦੇਣਾ ਜਿੱਦਣ ਸ੍ਰਿਸ਼ਟੀ ਬਣੀ। ਬਾਬਾ ਜੀ ਨੇ ਤੇ ਕਿਹਾ ਥਿਤ ਵਾਰ ਨਾ ਜੋਗੀ ਜਾਣ, ਰੁੱਤ ਮਾਹ ਨਾ ਕੋਈ ਜਾ, ਇੱਥੇ ਪਾਠ ਜਾ ਨਹੀਂ ਕਰਨਾ, ਜਾ ਕਰਨਾ ਹੈ ਜਿਸ ਨੇ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਇਹ ਉਹ ਜਾਣੇ। ਮਹਾਰਾਜ ਨੇ ਸ਼ਬਦ ਵਰਤੇ ਬਾਣੀ ਚ, ਤੁਮਰਾ ਲਖਾਨਾ ਜੈ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ। ਪਰ ਇੱਥੇ ਅੰਤ ਦਾ ਵੀ ਕੋਈ ਪਤਾ ਨਹੀਂ ਕਦੋਂ ਇਹਨੇ ਅੰਤ ਹੋਣਾ ਹੈ, ਪਰ ਹੋਣਾ ਜ਼ਰੂਰ ਹੈ। ਜੋ ਉਪਜੋ ਸੋ ਬਿਣਸ ਹੈ, ਮਹਾਰਾਜ ਨੇ ਕਿਹਾ ਪਹਿਲ ਪੁਰੀਏ ਪੁੰਡਰਿਕ ਵੰਨਾ ਤਾਂਚੇ ਖੰਸਾ ਸਗਲੇ ਜੰਨਾ, ਕ੍ਰਿਸ਼ਨਾ ਤੇ ਜਾਨਾਉ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਅੱਗੇ ਮਹਾਰਾਜ ਰਹਾਓ ਤੋਂ ਬਾਅਦ ਕਹਿ ਰਿਹਾ ਨਾਚੰਤੀ ਨਾਚੰਤੀ।